ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਐਂਥਨੀ ਐਲਬਨੀਜ਼ੀ ਨੇ ਸੰਸਦ ਨੂੰ ਸਵਦੇਸ਼ੀ ਆਵਾਜ਼ ਦਾ ਸਮਰਥਨ ਕਰਨ ਲਈ ਕਿਹਾ। ਊਰਜਾ ਲਈ ਵਿਰੋਧੀ ਧਿਰ ਦੇ ਬੁਲਾਰੇ ਟੈਡ ਓਬਰਾਇਨ ਨੇ ਊਰਜਾ ਦੀਆਂ ਵਧਦੀਆਂ ਕੀਮਤਾਂ ਲਈ ਲੇਬਰ ਸਰਕਾਰ ਦੀ ਆਲੋਚਨਾ ਕੀਤੀ। ਅਤੇ ਫੁੱਟਬਾਲ ਵਿਚ ਬ੍ਰਾਜ਼ੀਲ ਵਿਚ ਵਿਨੀਸੀਅਸ ਜੂਨੀਅਰ ਦੇ ਪ੍ਰਸ਼ੰਸਕਾਂ ਨੇ ਨਸਲੀ ਅਪਮਾਨ ਦੇ ਵਿਰੁੱਧ ਉਸ ਦਾ ਸਮਰਥਨ ਕੀਤਾ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਸਦ ਨੂੰ ਸਵਦੇਸ਼ੀ ਆਵਾਜ਼ ਦੀ ਹਮਾਇਤ ਕਰਨ ਲਈ ਬੇਨਤੀ ਕੀਤੀ ਹੈ ਤੇ ਇਹ ਕਿਹਾ ਹੈ ਕਿ ਇਹ ਸੰਸਥਾ ਇਕ ਹੋਰ ਏਕਤਾ ਅਤੇ ਸੁਲਾ ਸਫਾਈ ਵਾਲੇ ਦੇਸ਼ ਦੀ ਅਗਵਾਈ ਕਰੇਗੀ। ਜਿਵੇਂ ਕਿ ਸੰਸਦ ਵਿਚ ਸੰਵਿਧਾਨਕ ਤਬਦੀਲੀ ਤੇ ਬਹਿਸ ਜਾਰੀ ਹੈ, ਪ੍ਰਧਾਨ ਮੰਤਰੀ ਨੇ ਦ ਵੋਇਸ ਦੇ ਵਿਰੋਧੀਆਂ ਨੂੰ ਭਰੋਸਾ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਸਤਾਵ ਇਕ ਸਧਾਰਨ ਤਬਦੀਲੀ ਹੈ ਜੋ ਅਰਥਪੂਰਨ ਕਾਰਵਾਈ ਪ੍ਰਦਾਨ ਕਰੇਗੀ। ਉਨ੍ਹਾਂ ਨੇ ਸੰਸਦ ਨੂੰ ਕਿਹਾ ਕਿ ਜ਼ਿਆਦਾਤਰ ਗੈਰ ਆਸਟ੍ਰੇਲੀਅਨਾਂ ਲਈ ਦ ਵੋਇਸ ਉਨ੍ਹਾਂ ਦੇ ਜੀਵਨ ਵਿਚ ਕੋਈ ਫਰਕ ਨਹੀਂ ਪਾਵੇਗੀ, ਪਰ ਸਵਦੇਸ਼ੀ ਆਸਟ੍ਰੇਲੀਅਨਾਂ ਦੇ ਜੀਵਨ ਵਿਚ ਫਰਕ ਲਿਆਉਣ ਦਾ ਇਹ ਇਕ ਮੌਕਾ ਹੈ।
To take the next step on the journey of reconciliation, to be counted and to be heard on the right side of history. More than that, to be a part of a better and more reconciled future and nation. I say, Mr. Speaker, if not now, when?
ਬਹਿਸ ਚੌਥੇ ਦਿਨ ਵਿੱਚ ਦਾਖਲ ਹੋ ਗਈ ਹੈ, ਜਿਸ ਵਿੱਚ 100 ਤੋਂ ਵੱਧ ਸੰਸਦ ਮੈਂਬਰਾਂ ਨੂੰ ਬੋਲਣ ਦੀ ਆਗਿਆ ਦੇਣ ਲਈ ਬੈਠਕ ਦੇ ਸਮੇਂ ਵਿੱਚ ਵੀ ਵਾਅਦਾ ਕੀਤਾ ਗਿਆ ਹੈ। ਜਲਵਾਯੂ ਪਰਿਵਰਤਨ ਅਤੇ ਊਰਜਾ ਦੇ ਵਿਰੋਧੀ ਧਿਰ ਦੇ ਬੁਲਾਰੇ ਟੈਡ ਓਬਰਾਇਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਦਾ ਨਵਾਂ ਡਿਫਾਲਟ ਮਾਰਕੀਟ ਆਫਰ ਕਾਫੀ ਨਹੀਂ ਹੈ। ਰੈਗੂਲੇਟਰ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿਚ ਇਹ ਤੈਅ ਕਰਦਾ ਹੈ ਕਿ ਰਿਟੇਲਰਸ ਊਰਜਾ ਲਈ ਵੱਧ ਤੋਂ ਵੱਧ ਕਿੰਨੀ ਕੀਮਤ ਲੈ ਸਕਦੇ ਹਨ। ਨਵੀਂ ਊਰਜਾ ਦੀ ਕੀਮਤ ਸੀਲਿੰਗ ਹਜ਼ਾਰਾਂ ਆਸਟ੍ਰੇਲੀਅਨ ਪਰਿਵਾਰਾਂ ਲਈ ਸਾਲਾਨਾ$600 ਤੱਕ ਬਿਜਲੀ ਦੇ ਬਿੱਲਾਂ ਨੂੰ ਵਧਾ ਸਕਦੀ ਹੈ। 1 ਜੁਲਾਈ ਤੋਂ ਰਿਹਾਇਸ਼ੀ ਗ੍ਰਾਹਕਾਂ ਨੂੰ ਉਨ੍ਹਾਂ ਦੇ ਖੇਤਰ ਦੇ ਆਧਾਰ ਤੇ 19.6 ਤੋਂ 24.9 ਫੀਸਦੀ ਤੱਕ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲੇਗਾ। ਇਹ ਵਾਧਾ ਸ਼ੁਰੂਆਤੀ ਅਨੁਮਾਨ ਤੋਂ ਘੱਟ ਹੈ, ਪਰ ਸ੍ਰੀ ਓਬਰਾਇਨ ਦਾ ਕਹਿਣਾ ਹੈ ਕਿ ਸਰਕਾਰ ਇਸ ਨੂੰ ਜਿੱਤ ਵਜੋਂ ਨਹੀਂ ਮੰਨ ਸਕਦੀ ਕਿਉਂਕਿ ਲੇਬਰ ਨੇ ਸੱਤਾ ਵਿਚ ਆਉਣ ਲਈ ਸਸਤੇ ਬਿਜਲੀ ਦੇ ਬਿੱਲਾਂ ਦਾ ਵਾਧਾ ਕੀਤਾ ਸੀ।
When the government says it could have been worse, it is the government comparing its set of dumb policies now to its really dumb policies only a few months ago. That's all it is. Let's not forget that the government had promised a $275 reduction in power bills. That was their core promise. They've broken it.
Sydney vich Central Station de nede ik bahumanzila imarat nu ag ne apni lapet vich le liya ate tabah kar ditta hai। ਅੱਗ ਬੁਝਾਊ ਅਮਲੇ ਵੱਲੋਂ ਅੱਗ ਤੇ ਕਾਬੂ ਪਾਉਣ ਦੌਰਾਨ ਛੱਤ ਅਤੇ ਕੰਧਾਂ ਢਹਿ ਗਈਆਂ। ਕਥਿਤ ਤੌਰ ਤੇ ਇਮਾਰਤ ਇਵੈਕੂਏਸ਼ਨ ਤੋਂ ਬਾਅਦ ਖਾਲੀ ਸੀ। ਅੱਗ ਨੇੜਲੀ ਛੋਟੀ ਇਮਾਰਤ ਵਿਚ ਫੈਲ ਗਈ ਅਤੇ ਰਿਹਾਇਸ਼ੀ ਇਮਾਰਤਾਂ ਵਿਚ ਫੈਲਣ ਦਾ ਖਤਰਾ ਹੈ। 100 ਤੋਂ ਵੱਧ ਫਾਇਰ ਫਾਈਟਰਸ ਸਾਈਟ ਤੇ ਸੜਕ ਤੋਂ ਅਤੇ ਹਵਾਈ ਪੌੜੀਆਂ ਤੋਂ ਇਮਾਰਤ ਤੇ ਛਿੜਕਾਅ ਕਰ ਰਹੇ ਹਨ। ਸੁਰੱਖਿਆ ਲਈ ਨੇੜਲੇ ਅਪਾਰਟਮੈਂਟਸ ਨੂੰ ਵੀ ਪਾਣੀ ਵਿਚ ਡੋਬਿਆ ਜਾ ਰਿਹਾ ਹੈ। ਸ਼ਹਿਰ ਦੇ ਮੱਧ ਵਿੱਚੋਂ ਗੂੜਾ ਧੂੰਆਂ ਦਿਖਾਈ ਦੇ ਰਿਹਾ ਹੈ। ਮੈਲਿਸਾ ਕੈਡਿਕ ਦੇ ਲਾਪਤਾ ਹੋਣ ਦੀ ਜਾਂਚ ਕਰ ਰਹੇ ਇੱਕ ਕੋਰਨਰ ਨੇ ਪਾਇਆ ਕਿ ਸਿਡਨੀ ਦੀ ਫਰੌਡਸਟਰ ਮਰ ਚੁੱਕੀ ਹੈ, ਪਰ ਉਸਦਾ ਕਹਿਣਾ ਹੈ ਕਿ ਉਸਦੀ ਮੌਤ ਕਿਵੇਂ ਹੋਈ ਇਹ ਪਤਾ ਲਗਾਉਣ ਵਿਚ ਸਮੱਸਿਆਵਾਂ ਹਨ। ਕਥਿਤ ਫਰੌਡਸਟਰ ਨਵੰਬਰ 2020 ਵਿਚ ਸੁਰਖੀਆਂ ਵਿਚ ਆਈ ਜਦੋਂ ਇਹ ਖੁਲਾਸਾ ਹੋਇਆ ਕਿ ਉਸਦਾ ਕਹਿਣ ਨੂੰ ਸਫਲ ਵਿੱਤੀ ਕਾਰੋਬਾਰ ਅਸਲ ਵਿਚ ਇਕ ਵੱਡੇ ਪੱਧਰ ਦਾ ਘੁਟਾਲਾ ਸੀ ਜਿਸ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਸੀ ਤੇ ਇਸ ਵਿਚ ਉਸ ਦੇ ਆਪਣੇ ਰਿਸ਼ਤੇਦਾਰ ਵੀ ਸ਼ਾਮਲ ਸਨ। ਕੈਡਿਕ, ਜਿਸ ਤੇ ਸ਼ੱਕ ਹੈ ਕਿ ਉਸ ਨੇ ਆਪਣੇ ਘੁਟਾਲੇ ਰਾਹੀਂ $20 to $30 million ਦੇ ਵਿਚਕਾਰ ਚੋਰੀ ਕੀਤੀ ਸੀ, ਜਾਂਚ ਸ਼ੁਰੂ ਹੋਣ ਤੇ ਗਾਇਬ ਹੋ ਗਈ, ਪਰ ਮੌਤ ਦਾ ਕੋਈ ਪੁਸ਼ਟੀ ਕੀਤਾ ਹੋਇਆ ਕਾਰਨ ਨਹੀਂ ਸੀ। ਡੈਪਟੀ ਸਟੇਟ ਕੋਰਨਰ ਐਲਿਜ਼ਾਬੈਥ ਰਾਇਨ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਮੈਲਿਸਾ ਕੈਡਿਕ ਦੀ ਮੌਤ ਕਿਵੇਂ ਅਤੇ ਕਦੋਂ ਹੋਈ, ਪਰ ਸ਼੍ਰੀਮਤੀ ਕੈਡਿਕ ਦੇ ਪਤੀ ਐਂਥਨੀ ਕੋਲੇਟੀ ਦੁਆਰਾ ਨਿਭਾਈ ਗਈ ਭੂਮਿਕਾ ਤੇ ਟਿੱਪਣੀ ਜ਼ਰੂਰ ਕੀਤੀ, ਜਿਸ ਦੀ ਗਵਾਹ ਵਜੋਂ ਭਰੋਸੇਯੋਗਤਾ ਦੀ ਘਾਟ ਨੇ ਜਾਂਚ ਨੂੰ ਪ੍ਰਭਾਵਿਤ ਕੀਤਾ ਸੀ।
Mr. Coletti's credibility was from the outset a source of concern for the police investigators, and his evidence at the inquest did nothing to allay these concerns. In the months following Ms. Caddick's disappearance, Mr. Coletti offered multiple accounts of what had happened in the period between 11 and 13 November 2020. Despite this, he proved unable to provide police with clear information as to when and where he had last seen his wife.
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੂੰ ਅਜੇ ਵੀ ਪੁਲਿਸ ਕਮਿਸ਼ਨਰ ਅਤੇ ਪੁਲਿਸ ਮੰਤਰੀ ਤੇ ਭਰੋਸਾ ਹੈ। ਇਹ ਉਦੋਂ ਆਇਆ ਹੈ ਜਦੋਂ ਇੱਕ ਬਜ਼ੁਰਗ ਦੇਖਭਾਲ ਸਹੂਲਤ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਟੇਜ਼ਰ ਕੀਤੇ ਜਾਣ ਤੋਂ ਬਾਅਦ 95 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਕਮਿਸ਼ਨਰ ਕੈਰਨ ਵੈਬ ਦੁਆਰਾ ਨਿਭਾਈ ਗਈ ਭੂਮਿਕਾ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਸ਼੍ਰੀ ਮਿੰਸ ਨੇ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਜਾਰੀ ਕਰਨ ਲਈ ਆਪਣੀ ਕੈਬਨਿਟ ਦੇ ਦਰਪੇਸ਼ ਦਬਾਅ ਅਤੇ ਖਾਸ ਤੌਰ ਤੇ ਸ਼ੈਡੋ ਪੁਲਿਸ ਮੰਤਰੀ ਪੌਲ ਟੂਲ ਦੀਆਂ ਮੰਗਾਂ ਪ੍ਰਤੀ ਵੀ ਪ੍ਰਤੀਕਿਰਿਆ ਦਿੱਤੀ।
We made the point from the very beginning that it's very important for police to be able to do their job, and the investigation shouldn't be hindered by political interference, and I think that we've stuck by that, as has the Minister for Police, and I don't think it would have been appropriate for her to offer a running commentary while there was an investigation taking place, as the police the opposition minister for police, the shadow minister for police, was demanding at various points over the last week.
Sydney vich ik vyakti nu police ne goli maar ditti hai jadon kathit taur te oh unna naal do chaakuan naal chadak pya. ਸਿਡਨੀ ਦੇ ਉਪਨਗਰ ਨਾਰਥ ਵਿਲਬੀ ਵਿੱਚ ਅੱਜ ਸਵੇਰੇ 11:30 ਵਜੇ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਾਂਚ ਅਜੇ ਵੀ ਜਾਰੀ ਹੈ। ਕਿਸੇ ਹੋਰ ਸੱਟਾਂ ਦੀ ਸੂਚਨਾ ਨਹੀਂ ਹੈ। ਨਾਰਥ ਸ਼ੋਰ ਪੁਲਿਸ ਏਰੀਆ ਕਮਾਂਡ ਦੇ ਦੋ ਅਧਿਕਾਰੀਆਂ ਨੂੰ ਅਲੈਗਜ਼ੈਂਡਰ ਐਵੀਨਿਊ ਵਿੱਚ ਬੁਲਾਇਆ ਗਿਆ ਸੀ ਇਨ੍ਹਾਂ ਰਿਪੋਰਟਾਂ ਦੇ ਬਾਅਦ ਕਿ ਇੱਕ ਵਿਅਕਤੀ ਨਿਵਾਸੀਆਂ ਨੂੰ ਧਮਕੀ ਦੇ ਰਿਹਾ ਸੀ। ਨਿਊ ਸਾਊਥ ਵੇਲਜ਼ ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ ਉਸ ਨੇ ਦੋ ਅਧਿਕਾਰੀਆਂ ਨੂੰ ਦੋ ਚਾਕੂਆਂ ਨਾਲ ਪਹੁੰਚ ਕੀਤੀ, ਜਿਸ ਉਪਰੰਤ ਕਾਂਸਟੇਬਲ ਨੇ ਗੋਲੀ ਦੀ ਵਰਤੋਂ ਕੀਤੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਇੱਕ ਸੁਤੰਤਰ ਸਮੀਖਿਆ ਦੇ ਅਧੀਨ ਹੋਵੇਗੀ ਅਤੇ ਕੋਰਨਰ ਲਈ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ। ਇੱਕ ਸੰਘੀ ਅਦਾਲਤ ਦੀ ਸੁਣਵਾਈ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪਰੰਪਰਾਗਤ ਸਭਿਆਚਾਰਕ ਜ਼ਮੀਨਾਂ ਤੇ ਅੱਗ ਬੁਝਾਉਣ ਵਾਲੇ ਰਸਾਇਣਕ ਦੂਸ਼ਣ ਤੋਂ ਪ੍ਰਭਾਵਿਤ ਆਦਿਵਾਸੀ ਲੋਕ ਸੰਘੀ ਸਰਕਾਰ ਨਾਲ $22 million ਦਾ ਕਲਾਸ ਐਕਸ਼ਨ ਸਮਝੌਤਾ ਜਿੱਤ ਗਏ ਹਨ। ਪ੍ਰਸ਼ਾਸਨ ਦੀ ਲਾਗਤ ਅਤੇ ਹੋਰ ਕਾਨੂੰਨੀ ਖਰਚੇ ਜਿਹੜੇ ਜ਼ਹਿਰੀਲੇ PFAS ਵਾਲੇ ਫਾਇਰ ਫਾਈਟਿੰਗ ਫੋਮ ਦੀ ਵਰਤੋਂ ਦੁਆਰਾ ਪ੍ਰਭਾਵਿਤ ਹੋਣ ਵਾਲਿਆਂ ਨੂੰ ਜਾਣ ਤੋਂ ਬਾਅਦ ਸੈਟਲਮੈਂਟ $17 million ਦੀ ਹੋਵੇਗੀ। PFAS ਦਾ ਅਰਥ ਹੈ ਪਰ ਐਂਡ ਪੋਲੀਫਿਰੋਨੇਟਿਡ ਸਬਸਟੈਂਸਿਸ। ਉਨ੍ਹਾਂ ਨੂੰ ਅਕਸਰ ਫੋਰਐਵਰ ਕੈਮੀਕਲਜ਼ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਆਸਾਨੀ ਨਾਲ ਨਹੀਂ ਟੁੱਟਦੇ ਅਤੇ ਪੌਦਿਆਂ ਅਤੇ ਜਾਨਵਰਾਂ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਕਰ ਸਕਦੇ ਹਨ। ਕਲਾਸ ਐਕਸ਼ਨ ਰੈਕ ਬੇ ਐਬੋਰੀਜਨਲ ਕਮਿਊਨਿਟੀ ਕਾਉਂਸਲ ਦੁਆਰਾ ਲਿਆਇਆ ਗਿਆ ਸੀ ਅਤੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ ਗਈ ਸੀ ਜੋ HMAS ਕ੍ਰੈਸਵੈਲ ਅਤੇ ਜਾਰਵਿਸ ਬੇ ਰੇਂਜ ਫੈਸਿਲਿਟੀ ਬੇਸਿਸ ਦੇ ਨੇੜੇ ਰਹਿੰਦੇ ਸਨ ਅਤੇ ਜੋ ਰਵਾਇਤੀ ਜਾਂ ਸਭਿਆਚਾਰਕ ਉਦੇਸ਼ਾਂ ਲਈ ਜ਼ਮੀਨ ਦੀ ਵਰਤੋਂ ਕਰਦੇ ਹਨ। ਲਗਭਗ 1000 ਰੈਕ ਬੇ ਦੇ ਵਸਨੀਕਾਂ ਜਾਂ ਜ਼ਮੀਨ ਦੀ ਵਰਤੋਂ ਕਰਨ ਵਾਲਿਆਂ ਦੇ ਸੈਟਲਮੈਂਟ ਲਈ ਯੋਗ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਆਪਣੀ 2024 ਦੀ ਰਾਸ਼ਟਰਪਤੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼੍ਰੀਮਾਨ ਡੀਸੈਂਟਿਸ ਨੇ ਘੋਸ਼ਣਾ ਤੋਂ ਬਾਅਦ ਆਪਣੀ ਪਹਿਲੀ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿੱਚ ਉਹ ਸਭ ਤੋਂ ਪਹਿਲਾਂ ਜੋ ਕੰਮ ਕਰਨਗੇ ਉਹ ਉਸ ਦੇ ਵਿਰੁੱਧ ਲੜਨਾ ਹੈ ਜਿਸ ਨੂੰ ਉਹ ਵੋਕ ਆਈਡੀਓਲੋਜੀ ਕਹਿੰਦੇ ਹਨ।
But we will as president lean in against woke ideology and against the sexualization of children. It's wrong, Trey, what they're trying to do to these kids. We're not going to abide by it, and in Florida we say we're the state where woke goes to die. You know, as president, I'm going to make sure woke ideology ends up in the dustbin of history.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਫੁੱਟਬਾਲ ਵਿੱਚ ਬ੍ਰਾਜ਼ੀਲ ਦੀ ਫੁੱਟਬਾਲ ਕਮਿਊਨਿਟੀ ਅਜੇ ਵੀ ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਵਿਨੀਸੀਅਸ ਜੂਨੀਅਰ ਦੁਆਰਾ ਸਹੇ ਨਸਲੀ ਅਪਮਾਨ ਤੋਂ ਨਜਿੱਠ ਰਹੀ ਹੈ। ਰੀਓ ਡੀ ਜਨੇਰੀਓ ਦੇ ਬਾਹਰ ਇੱਕ ਗਰੀਬ ਮੁਹੱਲੇ ਦੇ ਬੱਚਿਆਂ ਨੇ, ਜਿੱਥੋਂ ਉਸ ਨੇ ਆਪਣੀ ਸ਼ੁਰੂਆਤ ਕੀਤੀ ਸੀ, ਨੇ ਇਸ ਅਪਮਾਨ ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਫਲੇਮੇਂਗੋ ਸਾਉ ਗੰਸਾਲੋ ਸਕੂਲ ਵਿੱਚ, ਜਿੱਥੇ ਵਿਨੀਸੀਅਸ ਜੂਨੀਅਰ ਨੇ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਸਿਖਲਾਈ ਲਈ ਸੀ, ਫੁੱਟਬਾਲ ਸਟਾਰ ਨੂੰ ਇੱਕ ਰੋਲ ਮਾਡਲ ਵਜੋਂ ਦੇਖਿਆ ਜਾਂਦਾ ਹੈ। 13 ਸਾਲਾਂ ਦਾ ਰਾਇਨ ਗੋਨਸਾਲਵਿਸ ਉਸ ਦੇ ਪ੍ਰਸ਼ੰਸਕਾਂ ਵਿੱਚੋਂ ਇੱਕ ਹੈ।
I wouldn't like to play in Spain, never. I've already seen that the championship is there. It's too bad. It's not for Brazilians who know how to celebrate and score.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 65 ਸੈਂਟ ਦੇ ਬਰਾਬਰ, ਭਾਰਤ ਦੇ 53.99 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 186.98 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਸੁਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 19 ਡਿਗਰੀ। ਐਡਲੇਡ ਅਤੇ ਮੈਲਬਰਨ 1-2 ਮੀਂਹ, ਤਾਪਮਾਨ ਕ੍ਰਮਵਾਰ 15 ਤੇ 14 ਡਿਗਰੀ। ਹੋਬਾਰਟ ਵੀ 1-2 ਮੀਂਹ, ਤਾਪਮਾਨ 14 ਡਿਗਰੀ। ਸਿਡਨੀ ਮੀਂਹ ਘਟਦਾ ਹੋਇਆ, ਤਾਪਮਾਨ 18 ਡਿਗਰੀ। ਬ੍ਰਿਸਬਿਨ ਧੁੱਪ ਰਹੇਗੀ, ਤਾਪਮਾਨ 26 ਡਿਗਰੀ। ਕੇਨਸ ਅੰਸ਼ਕ ਤੌਰ ਤੇ ਬੱਦਲਵਾਈ, ਤਾਪਮਾਨ 28 ਡਿਗਰੀ। ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 31 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।